ਜੀ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵਕਤ ਪੰਜਾਬੀ ਸਿਨੇਮੇ ਦੀ ਇੱਕ ਬੜੀ ਮਹਿਨਾਜ਼ ਹਸਤੀ ਅਤੇ ਉੱਘੇ ਕ੍ਰਿਕਟਰ ਯੁਵਰਾਜ ਦੇ ਡੈਡੀ ਜੀ ਯੋਗਰਾਜ ਸਿੰਘ ਇਸ ਵਕਤ ਟੈਲੀਫੋਨ ਲਾਈਨ 'ਤੇ ਨੇ ਜੀ। ਸਵਾਗਤ ਹੈ ਜੀ ਐਸ ਬੀ ਐਸ ਸਟੂਡੀਓ ਤੋਂ।
ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਫਤਿਹ। ਮੇਰੀ ਫਤਿਹ ਕਬੂਲ ਕਰਨਾ, ਸਾਰੇ ਲੋਕ ਜਿਹੜੇ ਪੰਜਾਬੀ ਦੁਨੀਆਂ 'ਚ ਫੈਲੇ ਹੋਏ ਨੇ ਉਹਨਾਂ ਦੇ ਚਰਨਾਂ 'ਚ ਮੇਰੀ ਫਤਿਹ ਕਬੂਲ ਕਰਨਾ, ਔਰ ਮੇਰੇ ਸਾਰੇ ਮਾਂ ਬਾਪ, ਭੈਣਾਂ ਭਰਾਵਾਂ, ਧੀਆਂ ਭੈਣਾਂ ਨੂੰ ਮੇਰਾ ਹੱਥ ਜੋੜ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਬੁਲਾਇਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
ਜੀ ਯੋਗਰਾਜ ਜੀ, ਵੈਸੇ ਤਾਂ ਤੁਸੀਂ ਕਹਿੰਦੇ ਹੁੰਦੇ ਹੋ ਜੱਟ ਦੀ ਜਿਹੜੀ ਜ਼ਿੰਦਗੀ ਆ ਉਹ ਖੁੱਲ੍ਹੀ ਕਿਤਾਬ ਆ, ਪਰ ਪਰਿਵਾਰ ਦਾ ਪਰਦਾ ਹੁੰਦਾ, ਕੋਈ ਸਵਾਲ ਚੰਗਾ ਨਾ ਲੱਗਿਆ ਪਲੀਜ਼ ਉਹਦਾ ਜਵਾਬ ਜ਼ਰੂਰੀ ਨਹੀਂ ਸਾਰੇ ਸਵਾਲਾਂ ਦਾ ਦੇਣਾ। ਵੈਸੇ ਤਾਂ ਯੋਗਰਾਜ ਸਿੰਘ ਕੋਠੇ ਜਿਹੜਾ ਨਾਂ, ਪਰ ਜਦ ਕੋਈ ਯੁਵਰਾਜ ਦਾ ਡੈਡੀ ਕਹਿੰਦਾ ਹੋਣਾ ਤਾਂ ਪਹਿਲਾਂ ਹੀ ਚੌੜੀ ਛਾਤੀ ਹੋਰ ਚੌੜੀ ਹੋ ਜਾਂਦੀ ਹੋਣੀ ਹੈ। ਤੁਹਾਡੀ ਜ਼ਿੰਦਗੀ ਦੇ ਇਸ ਖੂਬਸੂਰਤ ਪੰਨੇ ਯੁਵਰਾਜ ਤੋਂ ਸ਼ੁਰੂ ਕਰਦੇ ਹਾਂ, ਕੀ ਸੋਚਦੇ ਹੋ, ਕੀ ਮਹਿਸੂਸ ਕਰਦੇ ਹੋ ਉਹਦੇ ਬਾਰੇ?
ਭਾਈ ਜੀ, ਸਾਰੀ ਚੀਜ਼ ਉਸ ਰੱਬ ਦੀ ਤੇ ਖੁਦਾ ਦੀ ਦਿੱਤੀ ਹੋਈ ਹੈ। ਮੈਂ ਤਾਂ ਹਮੇਸ਼ਾ ਆਪਣੀ ਝੋਲੀ ਅੱਡ ਕੇ ਸ਼ੁਕਰਾਨਾ ਕਰਦਾ ਕਿ ਸੱਚੇ ਪਾਤਸ਼ਾਹ ਨੇ ਮੈਨੂੰ ਇਹੋ ਜਿਹਾ ਪੁੱਤ ਦਿੱਤਾ, ਇਹੋ ਜਿਹੀ ਔਲਾਦ ਦਿੱਤੀ, ਇਹੋ ਜਿਹਾ ਪਰਿਵਾਰ ਦਿੱਤਾ। ਅੱਜ ਕੱਲ੍ਹ ਦੇ ਜ਼ਮਾਨੇ 'ਚ ਇਹੋ ਜਿਹਾ ਬੱਚਾ ਲੈਣਾ ਤਾਂ ਰੱਬ ਤੁਹਾਡੇ 'ਤੇ ਬਹੁਤ ਖੁਸ਼ ਹੋਵੇ, ਤਾਂ ਇਹੋ ਜਿਹਾ ਤੁਹਾਨੂੰ ਪੁੱਤ ਆਪਣੇ ਖਜ਼ਾਨੇ 'ਚ ਦਿੰਦਾ। ਔਰ ਮੈਂ ਹਮੇਸ਼ਾ ਹੀ ਖੁਦਾ ਨੂੰ ਇਹ ਕਿਹਾ ਕਿ ਸਭ ਤੇਰੀ ਵਡਿਆਈ, ਕੋਈ ਨਾਓ ਨਾ ਜਾਣੇ ਮੇਰਾ, ਮੇਰੇ ਗਰੀਬ ਦੇ ਪੱਲੇ ਕੀ ਹੈ। ਪਰ ਜੋ ਕੁਛ ਵੀ ਮੈਂ ਖੱਟਿਆ, ਜੋ ਕੋਈ ਤੁਹਾਡਾ ਪਿਆਰ ਸਤਿਕਾਰ ਦੁਨੀਆਂ ਨੇ ਮਾਣ ਤਾਨ ਮੈਨੂੰ ਦਿੱਤਾ, ਮੇਰੇ ਪਰਿਵਾਰ ਨੂੰ ਜਾਂ ਯੁਵੀ ਨੂੰ ਦਿੱਤਾ, ਮੇਰੇ ਬੱਚਿਆਂ ਨੂੰ ਦਿੱਤਾ, ਮੈਂ ਉਹਦਾ ਇੰਨਾ ਕੁ ਸ਼ੁਕਰਗੁਜ਼ਾਰ ਹਾਂ ਕਿ ਮੈਂ ਲਫ਼ਜ਼ਾਂ ਵਿੱਚ ਕਹਿ ਨਹੀਂ ਸਕਦਾ। ਬਹੁਤ ਬਹੁਤ ਸ਼ੁਕਰਾਨਾ ਐਸੇ ਬੱਚੇ ਦਾ ਜਿਹੜੇ ਘਰ ਜਨਮ ਲੈ ਕੇ ਸਾਰਿਆਂ ਦਾ ਨਾਂ ਉੱਚਾ ਕੀਤਾ, ਸਾਰੇ ਪੰਜਾਬੀਆਂ ਦਾ ਪੁੱਤ ਹੈ, ਸਾਰੀ ਦੁਨੀਆਂ ਦਾ ਪੁੱਤ।
ਜੀ, ਅਤੇ ਆਪਾਂ ਸਵਾਲਾਂ ਦਾ ਸਿਲਸਿਲਾ ਇੱਥੋਂ ਸ਼ੁਰੂ ਕਰਦੇ ਹਾਂ। ਪੰਜਾਬੀ ਫਿਲਮਾਂ 'ਚ ਇੱਕ ਦੌਰ ਆਇਆ, ਉਸ ਦੌਰ 'ਚ ਤੁਹਾਨੂੰ ਖੂਬ ਹੁੰਗਾਰਾ ਮਿਲਿਆ, ਪਾਕਿਸਤਾਨੀ ਫਿਲਮਾਂ ਵਾਂਗ ਉੱਚੀ ਉੱਚੀ ਲਲਕਾਰੇ, ਕਈ ਫਿਲਮਾਂ 'ਚ ਤਾਂ ਵੈਸੇ ਜੱਟ ਨੂੰ ਕਹਿੰਦੇ ਉਹ ਰੱਬ ਬਣਾ ਕੇ ਵੀ ਪੇਸ਼ ਕੀਤਾ ਜਾਂਦਾ ਸੀ। ਸੋ ਜਾਂ ਆਪਾਂ ਕਹਿ ਲਈਏ ਜੱਟ ਅੱਖਰ ਦੀਆਂ ਫਿਲਮਾਂ ਦਾ ਉਸ ਸੁਨਹਿਰੀ ਦੌਰ ਸੀ, ਲੋਕਾਂ 'ਚ ਤੁਹਾਡੀ ਮਕਬੂਲੀਅਤ ਬੜੀ ਸੀ, ਸੋ ਉਸ ਖੁਸ਼ਨਸੀਬ ਦੌਰ 'ਚ, ਜਾਣੀ ਕਈ ਮੈਚਾਂ 'ਚ ਹੁੰਦਾ ਨਾ ਸੈਂਚਰੀ ਮਾਰ ਲੈਂਦੇ ਹਾਂ, ਉਸ ਦੌਰ ਬਾਰੇ ਕੋਈ ਸੋਹਣੀ ਯਾਦ ਤੁਹਾਡੇ ਮਨ 'ਚ ਪਸੀ ਹੋਵੇ?
ਮੈਨੂੰ ਬੜਾ ਦੁੱਖ ਹੁੰਦਾ ਜਦ ਤੁਹਾਡੇ ਅੱਗੇ ਸੱਜਣ ਜਾਂ ਕੋਈ ਵੀ ਮੈਨੂੰ ਇਹ ਕਹਿੰਦਾ ਜੀ ਉਹ ਪਾਕਿਸਤਾਨੀ ਫਿਲਮਾਂ ਵਾਂਗੂ ਅਸੀਂ ਕਰਦੇ ਸੀ। ਮੈਂ ਇਹ ਚੀਜ਼ ਸਾਰੇ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਕਿ ਆਜ਼ਾਦੀ ਤੋਂ ਪਹਿਲਾਂ ਸਾਰਾ ਇੱਕ ਹੀ ਸੀ, ਤੇ ਪੰਜਾਬ ਦਾ ਜਦ ਹਿੱਸਾ ਹੋਇਆ, ਜਦ ਪੰਜਾਬ ਤੇ ਹਿੰਦੁਸਤਾਨ ਤੇ ਵੰਡਿਆ ਗਿਆ ਤਾਂ ਤਿੰਨ ਹਿੱਸੇ ਪਾਕਿਸਤਾਨ ਕੋਲ ਚਲੇ ਗਏ, ਆਪਣਾ ਸਾਰਾ ਵਿਰਸਾ ਉਹਨਾਂ ਕੋਲ ਚਲਾ ਗਿਆ। ਪਰ ਮੈਂ ਗੱਲ ਪੁੱਛਣਾ ਚਾਹੁੰਦਾ ਆਪਣੇ ਦੋਨਾਂ 'ਚ ਫਰਕ ਕੀ ਹੈ? ਆਪਣੀਆਂ ਧੀਆਂ ਭੈਣਾਂ ਸੱਜਣ ਮੀਤ ਇਕੱਠੇ ਰਹਿੰਦੇ ਸੀ, ਇਕੱਠੇ ਉਹਨਾਂ 'ਚ ਵਿਆਹ ਹੋਇਆ, ਸਭ ਕੁਛ ਹੋਇਆ, ਅੱਜ ਦੁਬਾਰਾ ਹੋ ਗਈ ਆ ਤਾਂ ਆਪਾਂ ਪਾਕਿਸਤਾਨ ਕਹਿਣ ਲੱਗ ਗਏ, ਆਪਾਂ ਪੰਜਾਬ ਕਹਿਣ ਲੱਗ ਗਏ, ਇੰਡੀਆ ਕਹਿਣ ਲੱਗ ਗਏ, ਇਸ ਤਰ੍ਹਾਂ ਨਹੀਂ ਹੈ। ਸਿਰਫ ਇੰਨੀ ਗੱਲ ਸੀ ਕਿ ਤੇਰਾ ਹਿੱਸਾ ਉੱਧਰ ਚਲਾ ਗਿਆ, ਜੋ ਪੰਜਾਬੀ ਤੋਂ ਉੱਧਰ ਚਲੀ ਗਈ, ਅੱਜ ਵੀ ਜੱਟ ਕੋਲ 22-23 ਸੌ ਕਿੱਲੇ ਜ਼ਮੀਨ ਹੈ। ਔਰ ਮੈਂ ਉਹ ਹਟਾਇਆ ਬਚਪਨ ਤੋਂ ਲੈ ਕੇ ਆਪਣੇ ਪਰਿਵਾਰ 'ਚ, ਜੁਆਇੰਟ ਫੈਮਿਲੀ ਦੇ ਵਿੱਚ ਮੈਂ ਆਪਣੇ ਦਾਦੇ ਪੜਦਾਦੇ ਨੂੰ, ਬਾਬਾ ਖੜਕ ਸਿੰਘ ਤੋਂ ਲੈ ਕੇ ਬਾਬਾ ਜ਼ੋਰਾਵਰ ਸਿੰਘ ਤੋਂ ਲੈ ਕੇ ਜੋ ਮੇਰੇ ਖਾਨਦਾਨ ਦੇ ਬੰਦੇ ਨੇ, ਮੈਂ ਉਹ ਦੇਖਿਆ ਸਾਰਾ ਵਿਰਸਾ ਜਿਹੜਾ ਤੁਸੀਂ ਪੜਦੇ ਤੇ ਦੇਖਿਆ। ਔਰ ਮੈਂ ਉਹ ਪੰਜਾਬੀਅਤ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਜਿਹੜੀ ਚੀਜ਼ ਸਾਡੇ ਨੌਜਵਾਨ ਤੇ ਸਾਡੇ ਬਜ਼ੁਰਗਾਂ ਨੇ ਹੰਢਾਈ ਹੈ ਤੇ ਨੌਜਵਾਨਾਂ ਨੇ ਨਹੀਂ ਦੇਖੀ, ਇਸ ਕਰਕੇ ਉਹ ਚੀਜ਼ ਨੂੰ ਪੜਦੇ ਤੇ ਲਿਆਂਦਾ ਸੀ, ਕਿਉਂਕਿ ਉਹੀ ਬੋਲੀ, ਉਹੀ ਜੁੱਸਾ, ਉਹੀ ਗੱਲ, ਉਹੀ ਬਾਤ, ਉਹੀ ਧੀਆਂ, ਉਹੀ ਭੈਣਾਂ, ਉਹੀ ਮਾਤਾ, ਉਹੀ ਬੋਲੀ, ਉਹ ਜਿਹੜੀ ਮਿਸਿੰਗ ਸੀ ਉਹ ਮੈਂ ਲਿਆ ਕੇ ਪੜਦੇ ਤੇ ਪੇਸ਼ ਕੀਤੀ। ਲੇਕਿਨ ਦੁੱਖ ਇਸ ਗੱਲ ਦਾ ਕਿ ਜਦ ਆਪਾਂ ਕਹਿ ਦਿੰਦੇ ਹਾਂ ਜੀ ਉਹ ਪਾਕਿਸਤਾਨ ਦੀ ਫਿਲਮਾਂ ਨੂੰ ਅਸੀਂ ਬੜਕਾ ਮਾਰਦੇ, ਤੇ ਜੱਟ ਕੋਲ ਹੈ ਵੀ ਕੀ? ਅਹਿਮਦ ਸ਼ਾਹ ਅਬਦਾਲੀ ਤੋਂ ਲੈ ਕੇ ਜਿੰਨੇ ਵੀ ਇੱਥੇ ਹਮਲੇ ਹੋਏ ਹਿੰਦੁਸਤਾਨ ਦੇ, ਇਹ ਮੁਸਲਮਾਨਾਂ ਨੇ ਇੱਧਰੋਂ ਕੀਤੇ, ਔਰ ਉਹਨੂੰ ਲੜਦੇ ਰਹੇ ਪੰਜਾਬੀ ਆਪਣੇ। ਤੇ ਜੱਟ ਜਿਹਨੂੰ ਕਹਿੰਦੇ ਆ ਜਿਹੜਾ ਜ਼ਿਮੀਦਾਰ, ਜੱਟ ਆ, ਜੱਟ ਬ੍ਰਾਹਮਣ ਵੀ ਸੀ, ਜੱਟ ਖੱਤਰੀ ਵੀ ਸੀ, ਜੱਟ ਸਰਦਾਰ ਵੀ ਸੀ, ਜੱਟ ਸਾਰੇ ਸੀ। ਸੋ ਮੈਂ ਜੱਟ ਲਫ਼ਜ਼ ਨੂੰ ਤਰ ਦੇਣਾ ਚਾਹੁੰਦਾ ਕਿ ਜਿੱਦਾਂ ਆਪਾਂ ਨੂੰ ਫਖਰ ਮਹਿਸੂਸ ਕਰਨਾ ਹੋਣਾ ਚਾਹੀਦਾ ਕਿ ਸਾਡੇ ਵੱਡ ਵਡੇਰੇ ਜਿਹੜੇ ਸੀਗੇ ਉਹ ਜ਼ਿਮੀਦਾਰ ਸੀ, ਤੇ ਆਪਾਂ ਸਾਰੇ ਜ਼ਿਮੀਦਾਰ ਫੈਮਿਲੀ ਨੂੰ ਹੀ ਬਿਲੋਂਗ ਕਰਦੇ ਹਾਂ। ਤੇ ਜੱਟਾਂ ਦੀ ਜਿਹੜੀ ਗੱਲ ਸੀ, ਜੇ ਨਾ ਹੁੰਦੇ ਪੰਜਾਬੀ, ਨਾ ਹੁੰਦੇ ਜੱਟ, ਨਾ ਹੁੰਦੇ ਤਾਂ ਸ਼ਾਇਦ ਅੱਜ ਹਿੰਦੁਸਤਾਨ ਤੇ ਸਰਾਜ ਸਿਰਫ ਤੇ ਸਿਰਫ ਮੁਸਲਮਾਨਾਂ ਦਾ ਹੁੰਦਾ। ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਪੰਜਾਬੀਅਤ ਨੂੰ ਮੈਂ ਇਸ ਤਰ੍ਹਾਂ ਪੇਸ਼ ਕੀਤਾ ਤਾਂ ਕਿ ਆਪਣੇ ਬੱਚਿਆਂ ਨੂੰ ਪਤਾ ਲੱਗੇ ਸਾਡਾ ਵਿਰਸਾ।
ਜੀ ਨਹੀਂ, ਦਰੁਸਤ ਹੈ, ਪਰ ਕਈ ਲੋਕਾਂ ਦੀ ਭਾਵਨਾ ਥੋੜ੍ਹੀ ਜਿਹੀ ਉਦੋਂ ਉਲਟ ਵੀ ਚੱਲਦੇ, ਉਹ ਕਹਿੰਦੇ ਆ ਕਿ ਉਹ ਕਈਆਂ ਵਾਲੇ, ਪੱਲੀਆਂ ਵਾਲੇ, ਦਾਤੀਆਂ ਵਾਲੇ, ਰਿਓ ਵਾਲੇ, ਮੰਜਿਆਂ ਵਾਲੇ ਜੱਟਾਂ ਦੀ ਗੱਲ ਘੱਟ ਹੋਈ ਆ, ਰਫਲਾਂ ਵਾਲੇ, ਗੰਡਾਸਿਆਂ ਵਾਲੇ ਜਾਂ ਅਣਖ ਖਾਤਰ ਕਤਲ ਕਰਨ ਵਾਲੇ ਜੱਟਾਂ ਦੀ ਗੱਲ ਫਿਲਮਾਂ 'ਚ ਜ਼ਿਆਦਾ ਤਵੱਜੋ ਦੇ ਕੇ ਕਵਰ ਕੀਤੀ ਗਈ। ਅੱਛਾ, ਤੁਸੀਂ ਫਿਰ ਉਸ ਦੌਰ ਤੋਂ ਬਾਅਦ ਸਿਨੇਮੇ ਵਾਲੇ ਪਰਦੇ ਤੋਂ ਥੋੜ੍ਹਾ ਦੂਰ ਰਹੇ, ਪਰਿਵਾਰਕ ਰੁਝੇਵੇਂ ਰਹੇ ਜਾਂ ਕੋਈ ਚੰਗਾ ਪ੍ਰੋਜੈਕਟ ਨਹੀਂ ਮਿਲਿਆ ਕੰਮ ਕਰਨ ਨੂੰ, ਕੀ ਦੱਸਣਾ ਚਾਹੁੰਦੇ ਉਹਦੇ ਬਾਰੇ?
ਉਹ ਕਹਾਣੀਆਂ ਇੰਨੀਆਂ ਕੁ ਦੁਹਰਾਈਆਂ ਜਾ ਰਹੀਆਂ ਸੀ, ਉਹ ਡਾਇਲੋਗ ਜਿੰਨੇ ਕੁ ਦੁਹਰਾਏ ਜਾ ਰਹੇ ਸੀ ਕਿ ਉਹ ਜਿਹੜਾ ਮੈਂ ਕਰੈਕਟਰਸ ਕਰ ਰਿਹਾ ਸੀ ਜਾਂ ਜਿੰਨੇ ਵੀ ਰੋਲਸ ਕਰ ਰਿਹਾ ਸੀ ਉਹ ਇੱਕ ਇੰਤਹਾ ਤੱਕ ਲਿਖੇ ਗਏ, ਜਿਸ ਤੋਂ ਅੱਗੇ ਕਲਮ ਸ਼ਾਇਦ ਕਿਸੇ ਰਾਈਟਰ ਦੀ ਚੱਲੀ ਨਹੀਂ। ਸਲੀਮ ਸਾਹਿਬ ਹੋਇਆ ਕਰਦੇ ਸੀ, ਜਾਂ ਹੋਰ ਸਾਡੇ ਇੱਥੇ ਰਾਜਨ ਜੀ ਹੋਇਆ ਕਰਦੇ ਸੀ ਜਿਹੜੇ ਲਿਖਦੇ ਸੀ ਪੁਰਾਣੇ ਬੰਦੇ ਆਪਣੀ ਕਲਮ ਨਾਲ, ਉਹ ਫਿਰ ਬਾਈ ਜੀ ਉਹ ਮੈਨੂੰ ਐਂ ਲੱਗਣ ਲੱਗ ਗਿਆ ਵੀ ਹੁਣ ਇਸ ਤੋਂ ਉੱਤੇ ਮੈਂ ਕੀ ਕਰਾਂ। ਕਈ ਵਾਰੀ ਕੋਈ ਤੁਸੀਂ ਸਾਰਾ ਕੁਛ ਹੰਢਾ ਦਿੰਦੇ ਹੋ, ਸਾਰਾ ਕੁਛ ਕਰ ਦਿੰਦੇ ਹੋ, ਤੇ ਉਹੀ ਗੱਲਾਂ ਤੁਹਾਨੂੰ ਦੁਬਾਰਾ ਦੁਬਾਰਾ ਫਿਲਮਾਂ 'ਚ ਕਰਨੀਆਂ ਪੈ ਰਹੀਆਂ ਸੀ, ਇਸ ਕਰਕੇ ਮੈਂ ਸੋਚਿਆ ਵੀ ਥੋੜ੍ਹਾ ਬ੍ਰੇਕ ਲੈ ਲਈਏ। ਔਰ ਫਿਰ ਥੋੜ੍ਹਾ ਮਾਡਰਨ ਜ਼ਮਾਨਾ ਵੀ ਆ ਰਿਹਾ ਸੀ, ਥੋੜ੍ਹੇ ਬੱਚੇ ਛੋਟੇ ਵੱਡੇ ਹੋ ਰਹੇ ਸੀ, ਉਹਨਾਂ ਦੀ ਸੋਚ ਬਦਲ ਰਹੀ ਸੀ, ਤੇ ਉਹ ਸੋਚ ਨੂੰ ਲੈ ਕੇ ਮੈਂ ਸੋਚਿਆ ਵੀ ਆਪਾਂ 7-8 ਸਾਲ ਅਜੇ ਕੰਮ ਨਾ ਕਰੀਏ। ਦੂਜੀ ਗੱਲ, ਤੁਹਾਡਾ ਭਰਾ ਤੁਹਾਡਾ ਪੁੱਤ ਯੁਵਰਾਜ ਖੇਡਦਾ ਸੀ, ਉਹਦੇ ਤੇ ਨਿਗਰਾਨੀ ਕਰਨੀ ਬਹੁਤ ਜ਼ਰੂਰੀ ਸੀ। 8-9-10-12 ਸਾਲ ਪਹਿਰਾ ਦਿੱਤਾ, ਕਿਉਂਕਿ ਜੇ ਨਾ ਦਿੰਦਾ ਸ਼ਾਇਦ ਉਹ ਇੱਥੇ ਨਾ ਪਹੁੰਚਦਾ, ਕਿਉਂਕਿ ਬੱਚੇ ਜਦ ਵੱਡੇ ਹੁੰਦੇ ਨੇ ਉਹ ਫਿਰ ਵਿਗੜਨ ਲੱਗ ਜਾਂਦੇ ਨੇ, ਦੂਜੇ ਪਾਸੇ ਧਿਆਨ ਜਾਂਦਾ ਸੀ। ਸੋ ਉਹ ਵੀ ਇੱਕ ਪਰਿਵਾਰਕ ਰੂਪ ਦੇ ਵਿੱਚ ਜਿਹੜੀ ਚੀਜ਼ਾਂ ਹੰਢਾਈਆਂ ਨੇ, ਮੈਂ ਕਿਤਾਬ ਖੁੱਲੀ ਹੈ ਸਭ ਨੂੰ ਪਤਾ ਸਾਰੀਆਂ ਗੱਲਾਂ ਦਾ। ਸੋ ਬਹੁਤ ਸਾਰੀਆਂ ਗੱਲਾਂ ਹੋਈਆਂ ਜਿਹਦੇ ਕਰਕੇ ਮੈਂ ਉਸ ਪੰਜਾਬੀ ਸਿਨੇਮੇ ਤੋਂ ਦੂਰ ਹੋ ਗਿਆ।
ਜੀ, ਤੇ ਯੋਗਰਾਜ ਜੀ, ਤੁਸੀਂ ਕ੍ਰਿਕਟ ਨਾਲ ਬੜੀ ਦੇਰ ਤੋਂ ਬੜੀ ਸ਼ਿੱਦਤ ਨਾਲ ਜੁੜੇ ਹੋਏ ਹੋ, ਯੁਵਰਾਜ ਦੇ ਕੋਚ ਵਜੋਂ ਵੀ, ਇੱਕ ਮੈਂਟਰ ਵਜੋਂ ਵੀ ਤੁਸੀਂ ਉਹਨੂੰ ਸਿਖਲਾਈ ਦਿੱਤੀ ਆ, ਦਿਨ ਰਾਤ ਉਹਨੂੰ ਮਿਹਨਤ ਕਰਾਈ ਆ, ਖੁਦ ਵੀ ਮੇਰਾ ਖਿਆਲ ਇੱਕ ਦੋ ਸ਼ਾਇਦ ਤੁਸੀਂ ਅੰਤਰਰਾਸ਼ਟਰੀ ਮੈਚ ਵੀ ਖੇਡੇ ਆ, ਤੇ ਉਸ ਸੰਬੰਧੀ ਕ੍ਰਿਕਟ ਨਾਲ ਆਪਣੇ ਨਾਤੇ ਬਾਰੇ ਕੀ ਦੱਸਣਾ ਚਾਹੁੰਦੇ ਹੋ?
ਐਕਚੁਅਲੀ ਜਦ ਮੈਂ ਸੇਂਟ ਜੌਨ ਚ ਪੜ੍ਹਦਾ ਸੀ ਤਾਂ ਮੇਰੇ ਪਿਤਾ ਜੀ ਚਾਹੁੰਦੇ ਸੀ ਮੈਂ ਅਥਲੀਟ ਬਣਾ, ਉਹਦਾ ਬੜਾ ਅੱਛਾ ਅਥਲੀਟ ਸੀ, 8ਵੀਂ ਕਲਾਸ ਮੇਰੀ 100 ਮੀਟਰ ਦੀ ਟਾਈਮਿੰਗ 10.2 ਸੈਕਿੰਡ ਸੀ। ਉਸ ਤੋਂ ਬਾਅਦ ਫਿਰ ਸਾਨੂੰ ਇੱਥੇ ਉਹ ਕਪਿਲ ਦੇਵ ਨਾਲ ਮੇਰੀ ਦੋਸਤੀ ਹੋ ਗਈ ਬਚਪਨ 'ਚ, ਉਹ ਕ੍ਰਿਕਟ ਖੇਡਦਾ ਸੀ, ਉਹ ਕਹਿੰਦਾ ਬਾਈ ਯਾਰ ਆਪਾਂ ਕ੍ਰਿਕਟ ਖੇਲਿਆ ਕਰੀਏ, ਤੇ ਮੇਰੀ ਬਦਨਸੀਬੀ ਹੈ, ਬਦਕਿਸਮਤੀ ਹੈ ਕਿ ਮੈਨੂੰ ਕ੍ਰਿਕਟ ਖੇਲਣੀ ਪਈ। ਔਰ ਮੈਂ ਐਸੇ ਦੌਰ 'ਚ ਗੁਜ਼ਰਿਆ ਜਿਸ ਦੌਰ ਦੇ ਵਿੱਚ, ਕਿਉਂਕਿ ਕਈ ਬੰਦੇ ਜਿਹੜੇ ਆਊਟਸਟੈਂਡਿੰਗ ਹੁੰਦੇ ਨੇ ਉਹਨਾਂ ਦੀ ਜੈਲਸੀ ਬੜੀ ਹੁੰਦੀ ਹੈ ਸਾਡੇ ਪੰਜਾਬੀਆਂ 'ਚ, ਇੱਕ ਦੂਜੇ ਨਾਲ ਆਪਾਂ ਲੱਗਦੇ ਬਹੁਤ ਹਾਂ, ਕਿਸੇ ਨੂੰ ਤਰੱਕੀ ਕਰਦੇ ਨਹੀਂ ਦੇਖ ਸਕਦੇ। ਉਸ ਦੌਰਾਨ ਫਿਰ ਉਹ ਜਦ ਇੰਨੀ ਮਿਹਨਤ ਕਰਦੇ ਕਰਦੇ ਮੇਰੇ ਬਜ਼ੁਰਗਾਂ ਨੇ ਵੀ ਕਿਹਾ, ਮੇਰੇ ਮਾਤਾ ਜੀ ਨੇ ਵੀ ਕਿਹਾ ਵੀ ਭਾਈ ਤੂੰ ਇਕੱਲਾ ਮੁੰਡਾ ਮਸਾ, ਤੈਨੂੰ ਬੁਢਾਪੇ 'ਚ ਲਿਆ, ਤੂੰ ਆਪਦਾ ਕੰਮ ਸੰਭਾਲ, ਜ਼ਮੀਨ ਸੰਭਾਲ, ਪਾਇਆ ਖੁਦੋ ਖੁਦੀ ਤੋਂ ਲੈਣਾ ਕੀ ਹੈ। ਪਰ ਮੇਰਾ ਇੱਕ ਜਨੂਨ ਸੀ ਵੀ ਮੈਂ ਕੁਛ ਕਰਨਾ, ਆਪਣਾ ਨਾਮ ਪੈਦਾ ਕਰਨਾ ਹੈ, ਮਾਂ ਬਾਪ ਦੀ ਜ਼ਿਆਦਾ ਤੇ ਤਾਂ ਸਾਰੀ ਦੁਨੀਆ ਇਸ ਕਰਦੀ ਹੈ, ਮੈਂ ਕੁਛ ਆਪਣਾ ਮਕਾਮ ਬਣਾਉਣਾ ਚਾਹੁੰਦਾ। ਪਰ ਉਹ ਕੁਛ ਵਿਰਾਸ ਨਹੀਂ ਆਇਆ, ਕਈ ਗੱਲਾਂ ਨੇ ਜਿਹੜੀਆਂ ਮੈਂ ਅਜੇ ਨਹੀਂ ਕਰਦਾ, ਜਿੱਦਣ ਜੀ ਰਿਟਾਇਰ ਹੋਇਆ ਫਿਰ ਆਪਾਂ ਕਿਤਾਬ ਖੋਲਾਂਗੇ ਲੋਕਾਂ ਦੀ। ਉਹ ਫਿਰ ਉਹਨਾਂ ਨੇ ਵੀ ਜਦ ਮੈਨੂੰ ਬਾਹਰ ਕੱਢਿਆ, ਬਾਹਰ ਸਿੱਟਿਆ, ਨਾ ਕੋਈ ਗੱਲ ਨਾ ਕੋਈ ਬਾਤ, ਕੁਛ ਗੱਲਾਂ ਅਸੀਆਂ ਜਿਹੜੀਆਂ ਮੈਂ ਅਜੇ ਨਹੀਂ ਕਰਨਾ ਚਾਹੁੰਦਾ। ਉਸ ਤੋਂ ਬਾਅਦ ਮੈਂ ਕਰਨ ਨੂੰ ਕੁਛ ਨਹੀਂ ਸੀ, ਤੇ ਮੈਂ ਫਿਰ ਆਪਣੇ ਬਹੁਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਬਹੁਤ ਰੋਇਆ, ਮੈਂ ਕਿਹਾ ਬਾਬਾ ਜੀ ਤੁਸੀਂ ਮੈਨੂੰ ਦੁਨੀਆਂ 'ਚ ਭੇਜਿਆ ਬਜ਼ੁਰਗਾਂ ਦੇ ਘਰੇ, ਤੇ ਮੈਂ ਇੰਨੀ ਮਿਹਨਤ ਕਰੀ ਆ, ਮੇਰਾ ਕੀ ਕਸੂਰ ਹੈ ਵੀ ਤੁਸੀਂ ਮੇਰੀ ਆਹ ਚੀਜ਼ ਪ੍ਰਵਾਨ ਨਹੀਂ ਕਰੀ, ਤੇ ਦੁਬਾਰਾ ਜਨਮ ਦੇ ਇਸ ਰੂਪ 'ਚ ਆ ਕੇ ਮਤਾ ਖੇਡਣਾ ਵੀ ਮੇਰੇ ਤੋਂ ਹਾਰ ਬਰਦਾਸ਼ਤ, ਜਾਂ ਫਿਰ ਮੈਨੂੰ ਲਾਲ ਦਿਓ ਕੋਈ ਇਹੋ ਜਿਹਾ ਵੀ ਮੈਂ ਦੁਨੀਆਂ ਨੂੰ ਦਿਖਾਵਾਂ ਵੀ ਜੱਟ ਕਿੱਥੇ ਤੁਰਿਆ ਫਿਰਦਾ। ਫਿਰ ਗੁਰੂ ਮਹਾਰਾਜ ਨੇ ਸੁਣ ਲਈ, ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕਰੀ, ਮਹਾਰਾਜ ਨੇ ਮੇਰੇ ਪਿਤਾ ਜੀ ਦੁਖੀ ਨੇ, ਗੁਰੂ ਗੋਬਿੰਦ ਸਿੰਘ ਜੀ ਨੂੰ ਮੈਂ ਆਪਣੇ ਗ੍ਰੈਂਡ ਫਾਦਰ ਕਰਨਾ, ਮੈਂ ਉਹਨਾਂ ਦੇ ਪਰਿਵਾਰ ਦਾ, ਤੇ ਜੋ ਮੰਗਿਆ ਉਹਨਾਂ ਨੂੰ ਦਿੱਤਾ, ਫਿਰ ਇਹੋ ਜਿਹਾ ਲਾਲ ਦਿੱਤਾ, ਫਿਰ ਜਿੱਤਾ ਆਪਾਂ ਪਾਇਆ ਤੁਹਾਡੇ ਸਾਹਮਣੇ ਹੀ। ਉਹ ਆਪਾਂ ਕਪਿਲ ਦੇਵ ਨੂੰ ਦਿਖਾਉਣਾ ਸੀ, ਆਪਾਂ ਦਿਖਾਤਾ, ਮੈਂ ਕਿਹਾ ਲੈਬ, ਕਹਿੰਦਾ ਸੀ ਕਿਸਮਤ ਮੈਂ ਲਿਖੀ ਹੈ, ਤੇ ਲੈ ਤੂੰ ਫਿਰ ਰੱਬ ਦੀ ਕਿਸਮਤ ਵੀ ਲਿਖੀ, ਦੇਸ਼ ਵੀ ਤੇਰੇ ਘਰੇ, ਰੱਬ ਨੇ ਮੁੰਡਾ ਵੀ ਦਿੱਤਾ, ਪਰ ਫਿਰ ਵੀ ਤੂੰ ਮੇਰਾ ਸਤਿਕਾਰਯੋਗ ਭਰਾ ਹੈ, ਤੂੰ ਮੇਰਾ ਬਚਪਨ ਦਾ ਦੋਸਤ ਹੈ, ਪਰ ਜੋ ਤੂੰ ਬੀਜਿਆ ਸੀ ਤੂੰ ਕੱਟ ਰਿਹਾ, ਤੇ ਜੋ ਮੈਂ ਬੀਜਿਆ ਸੋ ਮੈਂ ਕੱਟ ਰਿਹਾ, ਦੁਨੀਆ ਦੇਖ ਰਿਹਾ।
ਜੀ ਨਹੀਂ, ਕ੍ਰਿਕਟ ਖੇਡਣ ਨਾਲ ਜਿੱਥੇ ਤੱਕ ਤਾਲੁਕ ਆ, ਤੁਹਾਡਾ ਮੋਹ ਟੁੱਟਿਆ, ਕਈ ਵਾਰ ਤੁਸੀਂ ਪਹਿਲੀਆਂ ਇੰਟਰਵਿਊਜ਼ 'ਚ ਵੀ ਦੱਸ ਚੁੱਕੇ ਹੋ ਵੀ ਉਸ ਵਕਤ ਦੀ ਸਿਲੈਕਸ਼ਨ ਜਿਹੜੀ ਹੋਈ ਉਹਦੀ ਪੋਲੀਟਿਕਸ ਦਾ ਤੁਸੀਂ ਸ਼ਿਕਾਰ ਹੋਏ ਹੋ, ਸ਼ਾਇਦ ਕ੍ਰਿਕਟਰ ਕਪਿਲ ਦੇਵ ਨਾਲ ਤੁਹਾਡੇ ਮਤਭੇਦ ਵੀ ਰਹੇ, ਉਹਦੇ ਬਾਰੇ ਵੀ ਤੁਸੀਂ ਵੋਕਲ ਹੋ ਕਾਫ਼ੀ, ਅਤੇ ਅਖਬਾਰੀ ਗੱਲਾਂ ਵੀ ਇਹਦੇ ਸੰਬੰਧੀ ਛਾਪਦੀਆਂ ਰਹੀਆਂ ਨੇ, ਅਤੇ ਮੈਂ ਗੱਲ ਵਧਾਵਾਂ,
ਹੁਣ ਵੀ ਤਾਂ ਇਹੀ ਹੋ ਰਿਹਾ, ਦੇਖੋ ਸਿਲੈਕਸ਼ਨ ਹੋਈ ਹੈ, ਦੱਸੋ ਸਿਰਫ ਮੇਰਾ ਮੁੰਡਾ ਇਹੀ ਕਸੂਰ ਹੈ, ਹੋਰ ਤਾਂ ਕਸੂਰ ਨਹੀਂ ਉਹਦਾ।
ਕੀ ਤੁਹਾਨੂੰ ਲੱਗਦਾ ਵੀ ਖਿਡਾਰੀਆਂ ਨੂੰ ਅੱਜ ਵੀ ਪੋਲੀਟਿਕਸ ਦਾ ਸ਼ਿਕਾਰ ਹੋਣਾ ਪੈ ਰਿਹਾ, ਜਾਂ ਸਿਲੈਕਸ਼ਨ ਪ੍ਰੋਸੈਸ ਜਿਹੜੀ ਹੋਣੀ ਚਾਹੀਦੀ ਹੈ ਉਸ ਢੰਗ ਨਾਲ ਉਨੀ ਵਧੀਆ ਢੰਗ ਨਾਲ ਨਹੀਂ ਹੋ ਰਹੀ?
ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਮਾੜ ਹੈ, ਮੈਂ ਕਈ ਵਾਰੀ ਪੜ੍ਹਦਾ ਸੀ ਵੀ ਆ ਸਾਡਾ ਦੇਸ਼ 900 ਸਾਲ ਗੁਲਾਮ ਕਿਉਂ ਰਹੇ, ਮੈਂ ਅਜੀਬੋ ਗਰੀਬ ਕਹਾਣੀ ਇਸ ਦੇਸ਼ ਦੀ, ਔਰ ਉਹਦੇ 'ਚ ਮੈਂ ਇੱਕੋ ਗੱਲ ਕੱਢੀ ਤੇ ਅਸੀਂ ਇੱਕ ਦੂਜੇ ਦੀਆਂ ਜੜ੍ਹਾਂ ਤੇ ਲੱਤਾਂ ਵੱਢਦੇ ਰਹੇ ਹਾਂ, ਭਾਵੇਂ ਰਾਜੇ ਸੀ, ਭਾਵੇਂ ਰਿਆਸਤਾਂ ਸੀ, ਭਾਵੇਂ ਸਰਦਾਰ ਸੀ, ਭਾਵੇਂ ਕੋਈ ਵੀ ਸੀ, ਅਸੀਂ ਇੱਕ ਦੂਜੇ ਤੋਂ ਅਲੱਗ ਜੈਲਸ ਫੀਲ ਕਰਦੇ ਹਾਂ ਕਿ ਆਪਾਂ ਇੱਕ ਦੂਜੇ ਦੀ ਤਰੱਕੀ ਬਰਦਾਸ਼ਤ ਨਹੀਂ ਕਰ ਸਕਦੇ, ਇਸੇ ਕਰਕੇ ਹਿੰਦੁਸਤਾਨ ਦਾ ਅੱਜ ਇਹ ਹਾਲ ਹੈ ਕਿ ਤੁਸੀਂ ਦੇਖ ਰਹੇ ਹੋ ਵੀ ਕੀ ਹਾਲ ਇਸ ਦੇਸ਼ ਦਾ। ਔਰ ਇਹੀ ਚੀਜ਼ਾਂ ਗੇਮ ਦੇ ਵਿੱਚ ਵੀ ਮੈਂ ਦੇਖੀਆਂ, ਕ੍ਰਿਕਟ ਦੇ ਵਿੱਚ ਵੀ ਦੇਖੀਆਂ, ਬਾਕੀ ਚੀਜ਼ਾਂ ਵੀ ਦੇਖੀਆਂ, ਬਈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਇੰਤਹਾ ਕਿਸ ਕਦਰ ਤੱਕ ਇਨਸਾਨ ਗਿਰ ਸਕਦਾ ਹੈ ਕਿਸੇ ਦੀ ਜ਼ਿੰਦਗੀ ਖਰਾਬ ਕਰਨ ਨੂੰ, ਇਹ ਤਾਂ ਰੱਬ ਜੇ ਨਾ ਹੋਵੇ ਮੇਰਾ ਖਿਆਲ ਬੰਦਾ ਤਾਂ ਬੰਦੇ ਨੂੰ ਕਿਤੇ ਦੁਨੀਆਂ ਖਤਮ ਹੀ ਹੋ ਜੇ। ਸੋ ਮੈਨੂੰ ਇਹ ਫੀਲ ਹੁੰਦਾ ਕਿ ਜਿਸ ਦੇਸ਼ 'ਚ ਮੈਂ ਪੈਦਾ ਹੋਇਆ, ਜਿਸ ਦੇਸ਼ 'ਚ ਮੈਂ ਆਪਣਾ ਨਾਮ ਪੈਦਾ ਕੀਤਾ, ਆਪਣੇ ਬੇਟੇ ਨੂੰ ਬਣਾਇਆ, ਉਹ ਕੈਂਸਰ ਹੁੰਦੇ ਹੋਏ ਵੀ ਵਰਲਡ ਕੱਪ ਵਾਸਤੇ ਜਿੱਤ ਕੇ ਮਰਨਾ ਚਾਹੁੰਦਾ ਸੀ ਦੇਸ਼ ਦੀ, ਐਸੇ ਜਲਦੇ ਪਲੇਅਰਾਂ 'ਚ ਹੁੰਦੇ ਨਹੀਂ, ਲੇਕਿਨ ਦੁੱਖ ਇਸ ਕਰਕੇ ਹੁੰਦਾ ਵੀ ਕੀ ਕਸੂਰ ਹੈ। ਔਰ ਉਹ ਜਿਹੜੀਆਂ ਗੱਲਾਂ ਨੇ ਅੱਜ ਨਹੀਂ ਤਾਂ ਕੱਲ੍ਹ ਨੂੰ ਤੁਹਾਡੇ ਸਾਹਮਣੇ ਖੁੱਲ੍ਹ ਕੇ ਆਉਣ,
7 billion stories and counting.
SBS Radio.
ਕੈਂਸਰ ਠੀਕ ਹੋਣ ਤੋਂ ਬਾਅਦ ਯੁਵਰਾਜ ਦੁਬਾਰਾ ਕ੍ਰਿਕਟ ਮੈਦਾਨ 'ਚ ਆਇਆ, ਉਹਦਾ ਬੱਲਾ ਬੋਲਿਆ, ਰਣਜੀ 'ਚ ਉਹਦਾ ਪ੍ਰਦਰਸ਼ਨ ਚੰਗਾ ਰਿਹਾ, ਉਹਦੇ ਬਾਵਜੂਦ ਉਹਨੂੰ ਭਾਰਤ ਦੀ ਵਿਸ਼ਵ ਕੱਪ ਕ੍ਰਿਕਟ ਟੀਮ 'ਚ ਥਾਂ ਨਹੀਂ ਮਿਲੀ। ਉਹਦੇ ਫੈਨ ਸਮਝਦੇ ਆ ਕਿ ਯੁਵਰਾਜ ਨਾਲ ਨਾਇਨਸਾਫ਼ੀ ਹੋਈ ਆ। ਇੱਕ ਵਾਰ ਆਪਾਂ ਭੁੱਲ ਜਾਈਏ ਕਿ ਯੁਵਰਾਜ ਤੁਹਾਡਾ ਪੁੱਤਰ ਹੈ, ਬਲਕਿ ਤੁਸੀਂ ਮੰਨ ਲਓ ਸਿਲੈਕਸ਼ਨ ਕੋਚ ਹੋ। ਤੁਹਾਡੇ ਮੁਤਾਬਕ ਯੁਵਰਾਜ ਦੀ ਟੀਮ 'ਚ ਥਾਂ ਬਣਦੀ ਸੀ?
ਯੁਵਰਾਜ ਸਿੰਘ ਵਰਗੇ ਪਲੇਅਰ ਰੋਜ਼ ਰੋਜ਼ ਪੈਦਾ ਨਹੀਂ ਹੁੰਦੇ। ਸਚਿਨ ਤੇਂਦੁਲਕਰ ਹੋ ਗਿਆ, ਯੁਵਰਾਜ ਹੋ ਗਿਆ, ਇਹੋ ਜਿਹੇ ਬੰਦੇ ਰੋਜ਼ ਰੋਜ਼ ਪੈਦਾ ਨਹੀਂ ਹੁੰਦੇ। ਤੇ ਮੈਂ ਤਾਂ ਕਹਿੰਦਾ ਤੁਸੀਂ ਇਹ ਛੱਡੋ, ਦੁਨੀਆਂ ਦੀ ਕੋਈ ਵੀ ਟੀਮ ਬਣੇ ਉਹਦੇ ਵਿੱਚ ਉਹਦਾ ਸਭ ਤੋਂ ਪਹਿਲਾਂ ਨਾਂ ਹੋਣਾ ਚਾਹੀਦਾ ਐਸਾ ਖਿਡਾਰੀ ਜਿਹਨੇ ਤੁਹਾਨੂੰ ਪਿਛਲੇ 15 ਸਾਲ ਤੋਂ ਹਿੰਦੁਸਤਾਨ ਨੂੰ 80-85% ਦੀ ਸਦੀ ਮੈਚ ਇਕੱਲੇ ਨੇ ਜਿਤਾਏ ਆਪਣੀ ਸ਼ੋਲਡਰਾਂ ਤੇ, ਔਰ ਉਸ ਬੰਦੇ ਨੂੰ ਤੁਸੀਂ ਟੀਮ 'ਚ ਨਹੀਂ ਰੱਖਦੇ, ਬੜੀ ਹੈਰਾਨੀ ਵਾਲੀ ਗੱਲ ਹੈ। ਕਿਉਂ ਮੈਨੂੰ ਹੁਣ ਤੱਕ ਸਮਝ ਨਹੀਂ ਆਇਆ, ਪਰ ਕੋਈ ਗੱਲ ਨਹੀਂ, ਮੇਰੀ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ, ਕੋਈ ਗਿਲਾ ਨਹੀਂ। ਅਸੀਂ ਫੇਰ ਆਵਾਂਗੇ, ਆਪਣੀ ਹਿੱਕ ਦੇ ਜ਼ੋਰ ਤੇ ਆਵਾਂਗੇ। ਕਿਸੇ ਨੂੰ ਕਹਿ ਕੇ ਨਹੀਂ ਅਸੀਂ ਸਿਲੈਕਸ਼ਨ ਨਾ ਪਹਿਲਾਂ ਕੀਤੀ ਸੀ ਨਾ ਹੁਣ ਕਰਾਂਗੇ। ਪਰ ਦੁੱਖ ਇਸ ਗੱਲ ਦਾ ਵੀ ਉਹ ਸਾਰੀ ਚੀਜ਼ਾਂ ਤੋਂ ਡਰੋਪ ਕਰਤਾ ਉਹਨੂੰ। ਇੱਥੇ ਕਿਤੇ ਨਾ ਕਿਤੇ ਅੱਜ ਦੁੱਖ ਜ਼ਰੂਰ ਹੁੰਦਾ ਵੀ ਜਿਹੜੀ ਗੇਮ ਵਾਸਤੇ ਪੁੱਤ ਨੂੰ ਬਣਾ ਕੇ ਇੱਡਾ ਵੱਡਾ ਕੀਤਾ, ਔਰ ਉਸ ਦੇਸ਼ ਵਾਸਤੇ ਉਹਨੇ ਇੰਨਾ ਨਾਂ ਪੈਦਾ ਕੀਤਾ, ਉਹਦੀ ਇਹ ਟ੍ਰੀਟਮੈਂਟ ਇਹ ਹੋ ਰਹੀ ਹੈ। ਆਪਣੇ ਤਾਂ ਛੱਡੋ, ਆਪਾਂ ਤਾਂ ਉਹਨਾਂ ਨੂੰ ਭੁੱਲ ਜਾਂਦੇ ਹਾਂ ਜਿਹਨਾਂ ਨੇ ਸ਼ਹੀਦੀਆਂ ਦਿੱਤੀਆਂ, ਆਪਣੇ ਦੇਸ਼ ਦੀ ਆਜ਼ਾਦੀ ਦਿੱਤੀ, ਆਪਾਂ ਨੂੰ ਉਹ ਯਾਦ ਨਹੀਂ। ਇਹ ਤਾਂ ਬੜੀਆਂ ਛੋਟੀਆਂ ਗੱਲਾਂ ਨੇ, ਕੱਲ ਦੀਆਂ ਗੱਲਾਂ।
ਤੇ ਯੋਗਰਾਜ ਜੀ, ਕੈਂਸਰ ਪੂਰੀ ਤਰ੍ਹਾਂ ਯੁਵਰਾਜ ਦਾ ਕਿਉਰ ਹੋ ਚੁੱਕਿਆ, ਤੇ ਜਾਂ ਉਹਦੀ ਹਜੇ ਕੀਮੋਥੈਰੇਪੀ ਚੱਲਦੀ, ਕੀ ਦੱਸਣਾ ਚਾਹੁੰਦੇ ਹੋ? ਕਿਉਂਕਿ ਲੋਕ ਬੜੇ ਫਿਕਰਮੰਦ ਹੁੰਦੇ ਆ ਉਹਦੀ ਸਿਹਤ ਨੂੰ ਲੈ ਕੇ।
ਹਾਂਜੀ, ਨਹੀਂ ਬਾਜੀ, ਹੁਣ ਤਾਂ ਮਹਾਰਾਜ ਜੀ ਬਹੁਤ ਬਾਬਾ ਜੀ ਦੀ ਕਿਰਪਾ, ਅਪਾਰ ਕਿਰਪਾ ਪਿਤਾ ਪਰਮੇਸ਼ਰ ਦੀ, ਬਈ ਕੈਂਸਰ ਬਿਲਕੁਲ ਠੀਕ ਹੋ ਚੁੱਕਿਆ। ਮੈਨੂੰ ਇਹ ਲੱਗਦਾ ਸੀ ਕਿ ਜਦੋਂ ਆਏ ਨੇ ਵਾਪਸ, ਯੂਵੀ ਆਇਆ ਕੈਂਸਰ ਤੋਂ ਵਾਪਸ, ਤਾਂ ਥੋੜਾ ਜਿਹਾ 6 ਮਹੀਨੇ ਉਹ ਵੇਟ ਕਰ ਲੈਂਦਾ, 8 ਮਹੀਨੇ ਆਪਣੀ ਬੋਡੀ ਨੂੰ ਇੰਨਾ ਜ਼ੋਰ 'ਚ ਨਾ ਪਾਉਂਦਾ, ਕਿਉਂਕਿ ਉਸ ਤੋਂ ਬਾਅਦ ਕਾਫ਼ੀ ਬੋਡੀ ਦੇ ਵਿੱਚ ਉਤਲ ਪੁਤਲ ਹੋਇਆ, ਪਰ ਉਹ ਖੇਡਦਾ ਰਿਹਾ, ਉਹਦਾ ਜਨੂੰਨ ਹੀ ਇੰਨਾ ਸੀ। ਤੇ ਅੱਜ ਦੀ ਡੇਟ 'ਚ ਜੋ ਖੇਡ ਰਿਹਾ, ਜੋ ਕਰ ਰਿਹਾ, ਸਿਰਫ ਏਦਾਂ ਹੀ ਲੱਗ ਰਿਹਾ ਵੀ ਯੁਵਰਾਜ ਜਿਹੜਾ ਨਵਾਂ ਨਵਾਂ ਯੂਵੀ ਆਇਆ ਸੀਗਾ ਉੱਦਾਂ ਦਾ ਹੀ ਹੈ। ਔਰ ਉਹਦੀ ਜਿਹੜੀ ਦ੍ਰਿੜਤਾ ਹੈ, ਉਹਦੀ ਜਿਹੜੀ ਪਰਮਾਤਮਾ ਨੇ ਉਹਨੂੰ ਜਿਹੜੀ ਸ਼ਕਤੀ ਬਖਸ਼ੀ ਹੈ, ਉਹ ਇੰਨੀ ਅਪਾਰ ਹੈ ਕਿ ਜ਼ਿੰਦਗੀ 'ਚ ਭਾਵਾਂ ਤੂਫਾਨ ਆ ਜਾਏ, ਭਾਵਾਂ ਕੁਛ ਵੀ ਆ ਜਾਏ, ਕਦੇ ਡੋਲਦਾ ਨਹੀਂ। ਉਹਦੇ ਵਾਸਤੇ ਇੱਕ ਸ਼ੇਅਰ ਮੈਂ ਲਿਖਿਆ ਸੀ, ਇਹ ਮਾਂ ਜੀ ਸਕਹਿ ਦੋ ਕਿ ਲੰਗਰ ਹਟਾ ਦੇ, ਮੈਂ ਤੂਫਾਨ ਕਿੱਥੇ ਦੇਖਣਾ ਚਾਹਤਾ। ਮਤਲਬ ਇਹ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਇਨਬਿਲਟ ਨੇ, ਸਭ ਗੁਰੂ ਮਹਾਰਾਜ ਦੀ ਮਿਹਰ ਹੈ, ਕਿਰਪਾ। ਤੇ ਹੁਣ ਵੀ ਬਾਬਾ ਜੀ ਮਿਹਰ ਕਰਨਗੇ, ਤੁਹਾਡੇ ਸਾਹਮਣੇ ਦੁੱਧ ਦੁੱਧ ਪਾਣੀ ਦਾ ਪਾਣੀ ਹੋ ਹੀ ਜਾਣਾ ਸਾਰਾ ਜਿਹੜਾ ਥੋੜ੍ਹੀ
ਜੀ। ਤੇ ਤੁਸੀਂ ਅਕਸਰ ਕਹਿੰਦੇ ਹੁੰਦੇ ਹੋ ਜ਼ਿੰਦਗੀ ਖੁੱਲ੍ਹੀ ਕਿਤਾਬ ਆ, ਸੋ ਖੁੱਲ੍ਹੀ ਕਿਤਾਬ ਦੇ ਕਿਹੜੇ ਪੰਨੇ ਪਰਤੇ ਆ ਤੁਹਾਡਾ ਮਨ ਉਦਾਸ ਹੋਇਆ, ਰੂਹ ਨੂੰ ਦੁੱਖ ਲੱਗਿਆ? ਖਾਸਮ ਖਾਸ ਯੁਵਰਾਜ ਦੇ ਕੈਂਸਰ ਦੀ ਖਬਰ ਨੇ ਤਾਂ ਬੁਰੀ ਤਰ੍ਹਾਂ ਤੋੜਿਆ ਤੁਹਾਨੂੰ, ਇੱਕ ਪਿਓ ਲਈ ਇਦੋਂ ਵੱਡਾ ਸਦਮਾ ਹੋ ਵੀ ਨਹੀਂ ਸਕਦਾ। ਉਦੋਂ ਵੈਸੇ ਤੁਸੀਂ ਕਈ TV ਚੈਨਲਾਂ 'ਤੇ ਬਿਆਨ ਵੀ ਦਿੱਤੇ ਸੀ ਕਿ ਸਾਇੰਸ ਦੇ ਯੁੱਗ ਵਿੱਚ ਯੋਗ ਢੰਗ ਨਾਲ ਇਲਾਜ ਕਰਾਉਣਾ ਚਾਹੀਦਾ, ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ?
ਮੈਂ ਬਾਈ ਜੀ ਕਦੇ ਵੀ ਜ਼ਿੰਦਗੀ 'ਚ ਨਾ ਦੁੱਖ ਮਹਿਸੂਸ ਕੀਤਾ ਹੈ ਅਤੇ ਨਾ ਹੀ ਕਦੇ ਖੁਸ਼ੀ ਮਨਾਈ ਹੈ। ਮੈਂ ਜਦ ਦਾ ਪੈਦਾ ਹੋਇਆ, ਮੇਰਾ ਗੁਰੂ ਮਹਾਰਾਜ ਨਾਲ ਇੰਨੀ ਇੱਕ ਲਿਵ ਲੱਗੀ ਹੋਈ ਹੈ, ਉਸ ਪਰਮਾਤਮਾ ਦੀ ਮਿਹਰ ਹੈ। ਪਾਠ ਪੂਜਾ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਇੰਨੀ ਅਹਿਮੀਅਤ ਰੱਖਦੀ ਹੈ, ਅੱਜ ਵੀ 12-12-13-13 ਘੰਟੇ ਮੈਂ ਪਾਠ ਕਰਦਾ। ਬਾਬਾ ਦੀਪ ਸਿੰਘ ਮਹਾਰਾਜ ਦੀ, ਗੁਰੂ ਸੱਚੇ ਦਸਵੇਂ ਪਾਤਸ਼ਾਹ ਦੀ ਇੰਨੀ ਕੁ ਮਿਹਰ ਹੈ ਅਤੇ ਮੈਨੂੰ ਕਦੇ ਕਿਸੇ ਦੁੱਖ ਨਹੀਂ ਹੋਇਆ, ਕਿਉਂਕਿ ਇਹ ਚੀਜ਼ਾਂ ਉਹਨਾਂ ਨੇ ਦਿੱਤੀਆਂ ਹੋਈਆਂ। ਉਹ ਜੋ ਕੁਛ ਹੈ ਸੋ ਤੇਰਾ ਤੇਰਾ, ਮੁਝ ਮੈਂ ਕੁਛ ਨਹੀਂ, ਮੇਰਾ ਤਾਂ ਸ਼ੁਰੂ ਤੋਂ ਰਿਹਾ ਹੈ। ਲੇਕਿਨ ਇੰਨਾ ਕੁ ਜ਼ਰੂਰ ਸੀ, ਮੈਂ ਕਿਹਾ ਸੱਚੇ ਪਾਤਸ਼ਾਹ ਵੀ ਤੁਸੀਂ ਦਿੱਤਾ, ਤੁਸੀਂ ਬਣਾਇਆ, ਤੇ ਹੁਣ ਵਿੱਚ ਬਾਜ਼ਾਰ ਦੇ ਵਿੱਚ ਹੋ ਨਹੀਂ ਸਕਦਾ। ਤੇ ਮੈਂ ਹਮੇਸ਼ਾ ਕਹਿੰਦਾ ਰਿਹਾ ਵੀ ਯੂਵੀ ਨੂੰ ਕੁਛ ਨਹੀਂ ਹੁੰਦਾ, ਵਾਪਸ ਆਜੂਗਾ। ਇਹ ਰੱਬ ਦੇ ਇਮਤਿਹਾਨ ਹੁੰਦੇ ਆ, ਜਿਹੜੇ ਬੰਦੇ ਬਾਈ ਜੀ ਰੱਬ ਦੇ ਬਹੁਤ ਨੇੜੇ ਆ, ਬਹੁਤ ਪਾਠ ਪੂਜਾ ਕਰਦੇ ਆ, ਉਹ ਫਿਰ ਉਹ ਪੀਰ ਦੇ ਫਿਰ ਇਮਤਿਹਾਨ ਵੀ ਬੜੇ ਲੰਬੇ ਆ, ਉਹ ਫਿਰ ਰੱਬ ਨੂੰ ਉਤਸਲ ਪੁਤਲ ਕਰਕੇ ਸਿੱਟਦਾ ਖੱਬੇ, ਦੇਖਦਾ ਭਾਈ ਤੂੰ ਕਿੰਨੇ ਜੋਗਾ। ਸੋ ਮੈਂ ਸਮਝਦਾ ਬੜੀਆਂ ਛੋਟੀ ਛੋਟੀਆਂ ਗੱਲਾਂ ਨੇ, ਇਹਨਾਂ ਨੂੰ ਜ਼ਿਆਦਾ ਗੌਰ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਦੁੱਖ ਮਨਾਉਣਾ ਚਾਹੀਦਾ, ਕਿਉਂਕਿ ਜਦ ਔਲਾਦ ਨਹੀਂ ਸੀ ਉਦੋਂ ਵੀ ਏਦਾਂ ਸੀ, ਜਦ ਹੈਗੀ ਆ ਤਾਂ ਵੀ ਏਦਾਂ। ਤੇ ਉਹਦੇ ਸੱਚੇ ਪਾਤਸ਼ਾਹ ਦੀ ਚੀਜ਼ ਆ, ਜਿਹਨੇ ਜਿਹਨੂੰ ਲੈ ਕੇ ਜਾਣਾ ਉਹਦੀ ਮਰਜ਼ੀ ਹੈ, ਮੈਨੂੰ ਕੋਈ ਫਿਕਰ ਨਹੀਂ ਰਹਿੰਦਾ ਇਸ ਗੱਲ ਦਾ। ਬਸ ਮੇਰਾ ਰੱਬ ਖੁਸ਼ ਚਾਹੀਦਾ, ਮੇਰਾ ਪਰਮਾਤਮਾ ਖੁਸ਼ ਚਾਹੀਦਾ, ਮੇਰੇ ਗੁਰੂ ਖੁਸ਼ ਚਾਹੀਦੇ ਨੇ, ਮੈਨੂੰ ਤਾਂ ਇੰਨੀ ਕੁ ਤਾਂਘ ਰਹਿੰਦੀ ਹੈ ਜਿੰਦਗੀ।
ਤੇ ਯੁਵਰਾਜ ਜੀ, ਜਦ ਹੀ ਯੁਵਰਾਜ ਨੂੰ ਪਤਾ ਲੱਗਿਆ ਕਿ ਉਹਦੀ ਸਿਲੈਕਸ਼ਨ ਨਹੀਂ ਹੋਈ ਆ, ਉਸ ਤੋਂ ਬਾਅਦ ਤੁਹਾਡੀ ਉਹਦੇ ਨਾਲ ਗੱਲ ਹੋਈ, ਕਿੰਨਾ ਕੁ ਨਾ ਖੁਸ਼ ਹੈ ਉਹ?
ਨਹੀਂ, ਕਦੇ ਪਰਵਾਹ ਹੀ ਨਹੀਂ ਕੀਤੀ, ਨਾ ਉਹ ਇਸ ਗੱਲਾਂ ਨੂੰ ਮੰਨਦਾ, ਨਾ ਅਸੀਂ ਕਦੇ ਜ਼ਿੰਦਗੀ 'ਚ ਕਿਹਾ ਵੀ ਸਾਡੀ ਸਿਲੈਕਸ਼ਨ ਹੋਈ ਕਿ ਨਹੀਂ ਹੋਈ। ਸਾਡਾ ਕੰਮ ਹੈ ਕਿਰਤ ਕਰਨਾ, ਫਲ ਦੇਣਾ ਖੁਦਾ ਦਾ ਕੰਮ ਹੈ। ਅਸੀਂ ਤਾਂ ਸ਼ੁਰੂ ਤੋਂ ਪਿਓ ਪੁੱਤਾਂ ਨੇ ਇਹੀ ਕੰਮ ਰੱਖਿਆ, ਮੈਂ ਵੀ ਆਪਦਾ ਇਹੀ ਮੋਟੋ ਰੱਖਿਆ ਵੀ ਮਿਹਨਤ ਕਰਾਂਗੇ, ਰੱਜ ਕੇ ਖੂਨ ਪਸੀਨਾ ਦੇਣਾ ਰੱਬ ਨੇ, ਜਿਹਨੇ ਜਿੱਥੇ ਉਹ ਜਿੱਥੇ ਰੱਖਣਾ ਉੱਥੇ ਰੱਖਣਾ। ਪਰ ਮੈਂ ਤੁਹਾਨੂੰ ਇਹ ਗੱਲ ਕਹਿ ਦਿੰਦਾ, ਗੁਰੂ ਮਹਾਰਾਜ ਦੇ ਚਰਨਾਂ 'ਚ ਹਾਜ਼ਰ ਨਾਜ਼ਰ ਹੋ ਕੇ ਇਹ ਯੂਵੀ ਦਾ ਟਾਈਮ ਐਸਾ ਹੋਊਗਾ ਕਿ ਜਿਹੜਾ ਹੈਗਾ ਗਿੜਦਾ ਪਊਗਾ, ਦੁਨੀਆਂ ਦੇਖੂਗੀ, ਤੁਹਾਡੇ ਸਾਹਮਣੇ ਹੀ ਆ ਜਾਣਾ। ਰੱਬ ਝੂਠਾ ਹੋ ਜੂਗਾ ਤੇ ਜਾਂ ਫਿਰ ਮੈਂ ਝੂਠਾ, ਦੋਨੋਂ ਚਿਰ ਤੋਂ ਕੰਮ ਹੋਊਗਾ। ਪਰ ਮੇਰਾ ਰੱਬ ਕਦੇ ਅੱਜ ਤੱਕ ਝੂਠਾ ਹੋਇਆ ਨਹੀਂ ਤੇ ਨਾ ਹੀ ਕਦੇ ਹੋ ਸਕਦਾ, ਤੁਹਾਡੇ ਸਾਹਮਣੇ ਆਊ ਸਾਰਾ
ਜੀ। ਤੇ ਤੁਸੀਂ ਅਕਸਰ ਕਹਿ ਤੁਹਾਡੇ ਮੁਤਾਬਕ ਕਿੰਨੀ ਕੁ ਦੇਰ ਉਹ ਮੈਦਾਨ 'ਚ ਖੇਡ ਖੇਡ ਸਕਦਾ, 2 ਸਾਲ, 5 ਸਾਲ, 10 ਸਾਲ?
ਇਹ ਸ਼ੇਰਾਂ ਦੇ ਜਿਹੜੇ ਪੁੱਤ ਹੁੰਦੇ ਨੇ ਉਹਨਾਂ ਦੀ ਮਨਮਰਜ਼ੀ ਹੈ, ਆਪਣੇ ਨੂੰ ਜਿੰਨਾ ਫਿੱਟ ਰੱਖਣ ਓਨੇ ਜਵਾਨ ਹੁੰਦੇ ਜਾਂਦੇ ਨੇ। ਮੈਂ ਤਾਂ ਕਹਿੰਦਾ ਵੀ ਜੱਟ ਦਾ ਪੁੱਤ ਜਿੰਨੀ ਮੁਸ਼ੱਦਤ ਕਰੇ ਓਨਾ ਜਵਾਨ ਹੁੰਦਾ। ਤਾਂ ਮੈਂ ਸਮਝਦਾ ਵੀ ਯੂਵੀ ਇੱਕ ਐਸਾ ਬੰਦਾ, ਰੱਬ ਦੀ ਐਸੀ ਦਾਤ ਹੈ ਜਿਹੜਾ ਜ਼ਿੰਦਗੀ ਦੇ ਵਿੱਚ ਕਦੇ ਵੀ ਡੋਲ ਨਹੀਂ ਸਕਦਾ, ਕਦੇ ਵੀ ਹਿੱਲ ਨਹੀਂ ਸਕਦਾ, ਉਹ ਹਮੇਸ਼ਾ ਹੀ ਕਾਇਮ ਰਹੇਗਾ। ਕਿਉਂਕਿ ਜਿਹਦੇ 'ਤੇ ਰੱਬ ਦਾ ਥਾਪੜਾ ਹੋਵੇ ਉਹ ਇੱਕ ਸਪੈਸ਼ਲ ਆਦਮੀ ਹੁੰਦਾ, ਅਤੇ ਯੁਵਰਾਜ ਬਹੁਤ ਸਪੈਸ਼ਲ ਹੈ
ਜੀ। ਅਤੇ ਯੁਵਰਾਜ ਦੀ ਜ਼ਿੰਦਗੀ 'ਤੇ ਫਿਲਮ ਬਣਾਉਣ ਬਾਰੇ ਸੋਚ ਰਹੇ ਹੋ, ਇਹ ਵੀ ਉੜਦੀ ਉੜਦੀ ਖਬਰ ਮਿਲੀ ਆ। ਸੋ ਯੁਵਰਾਜ ਨੇ ਉਹਦੇ ਬਾਰੇ ਕੁਛ ਹੁੰਗਾਰਾ ਦਿੱਤਾ, ਜਾਂ ਤੁਹਾਡੇ ਮਨਮਸਤਕ 'ਚ ਕੋਈ ਅਦਾਕਾਰ ਸੋਚਿਆ ਹੋਵੇ ਵੀ ਉਹਦਾ ਇਹ ਖੂਬਸੂਰਤ ਕਿਰਦਾਰ ਫਲਾਨਾ ਬੰਦਾ ਨਿਭਾ ਸਕਦਾ?
ਮੈਂ ਇਹ ਕਹਾਣੀ ਵੈਸੇ ਦੱਸਣਾ ਨਹੀਂ ਚਾਹੁੰਦਾ, ਪਰ ਇਹ ਕਿਰਦਾਰ ਫਲੈਸ਼ਬੈਕ ਸਟੋਰੀ ਹੈ ਜਿਹੜਾ ਯੂਵੀ ਸੁਣਾ ਰਿਹਾ ਸਾਰੀ ਦੁਨੀਆ ਨੂੰ, ਸਾਰੇ ਆਪਣੇ ਬੱਚਿਆਂ ਨੂੰ, ਤੇ ਸਾਰੇ ਆਪਣੇ ਬਜ਼ੁਰਗ ਹੋ ਚੁੱਕੇ, ਉੱਥੋਂ ਫਿਲਮ ਮੈਂ ਸ਼ੁਰੂ ਕੀਤੀ ਹੈ। ਔਰ ਇਹ ਸਾਰੀ ਕਹਾਣੀ ਜਿਹੜੀ ਹੈ ਉਹਦੀ ਲਾਈਫ 'ਤੇ ਮੈਂ ਇਸ ਕਰਕੇ ਦੱਸਣਾ ਚਾਹੁੰਦਾ ਜਿਹਦੇ ਵਿੱਚ ਮੇਰੀ ਵੀ ਲਾਈਫ ਮਿਕਸ ਹੈ, ਤਾਂ ਕਿ ਦੁਨੀਆ ਨੂੰ ਕੁਛ ਸੇਜ ਮਿਲੇ ਔਰ ਇਹ ਸਿੱਖਣ ਨੂੰ ਮਿਲੇ ਕਿ ਜਿਹੜੇ ਬੱਚੇ ਨੇ ਉਹ ਤੁਹਾਡੀ ਜਾਇਦਾਦ ਨਹੀਂ ਹੈ, ਉਹ ਰੱਬ ਦੇ ਭੇਜੇ ਹੋਏ, ਰੱਬ ਦੀ ਜਾਇਦਾਦ ਹੈ, ਰੱਬ ਦੀ ਚੀਜ਼ ਹੈ, ਆਪਣਾ ਫਰਜ਼ ਬਣਦਾ ਉਹਨਾਂ ਨੂੰ ਮਿਹਨਤ ਕਰਕੇ ਔਰ ਉਹਨਾਂ ਦੇ ਮੁਕਾਮ 'ਤੇ ਪਹੁੰਚਾਉਣਾ। ਵਿਆਹ ਕਰਾਉਣਾ, ਬੱਚੇ ਜੰਮਣਾ ਇੱਕ ਹੋਰ ਗੱਲ ਹੈ, ਮਾਂ ਅਤੇ ਪਿਓ ਬਣਨਾ ਇੱਕ ਹੋਰ ਗੱਲ। ਜਦ ਤੁਸੀਂ ਕੋਈ ਵੀ ਚੀਜ਼ ਨੂੰ ਰੱਬ ਦੀ ਕੋਈ ਜਾਨ ਨੂੰ ਲੈ ਕੇ ਆਉਂਦੇ ਉਸ ਧਰਤੀ 'ਤੇ, ਤੁਹਾਨੂੰ ਦਿੰਦਾ, ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਉਹਨੂੰ ਉਡਾਓ ਔਰ ਐਡੀ ਦੂਰ ਉਡਾਓ ਕਿ ਦੁਨੀਆ ਦੇਖੇ। ਉਹ ਜਿਵੇਂ ਇੱਕ ਸ਼ੇਰ ਹੈ ਕਿ ਤੂੰ ਸ਼ਾਹੀਨ ਹੈ, ਪਰਵਾਜ਼ ਹੈ, ਕਾਮ ਤੇਰਾ, ਤੇਰੇ ਸਾਹਮਣੇ ਆਸਮਾਂ ਔਰ ਵੀ ਹੈ, ਇਸੀ ਰੋਜ਼ ਸ਼ਬ ਮੇਂ ਉਲਝ ਕਰਨਾ ਰਹਿ ਜਾ ਕਿ ਤੇਰੇ ਜ਼ਮੀਨ ਔਰ ਮਕਾਂ ਔਰ ਵੀ ਹੈ, ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ, ਔਰ ਅਭੀ ਖੁਦਾ ਕੇ ਇਸ਼ਕ ਇਮਤਿਹਾਂ ਔਰ ਵੀ।
ਨਹੀਂ, ਬਹੁਤ ਖੂਬ। ਸੋ ਯੁਵਰਾਜ ਨੇ ਇਮਰਾਨ ਖਾਨ ਵਾਲੀ ਪਾਰਟੀ ਜੁਆਇਨ ਕਰਨੀ ਹੈ ਜੀ, ਕੋਈ ਵਿਆਹ ਦੀਆਂ ਖਬਰਾਂ ਖੁਬਰਾਂ ਹੋਣ?
ਭਾਈ ਜੀ, ਇਹ ਵਿਆਹ ਕੋਈ ਜ਼ਰੂਰੀ ਨਹੀਂ ਹੁੰਦਾ, ਵਿਆਹ ਤਾਂ ਬੰਦੇ ਨੂੰ ਕਰਾਉਣਾ ਚਾਹੀਦਾ ਜਦ ਉਹ ਸਾਰਾ ਕੁਛ ਛੱਡ ਕੇ ਆਪਣੀ ਘਰ ਵਾਲੀ ਨੂੰ ਹੈਂਡਲ ਕਰ ਸਕੇ, ਆਪਣੇ ਪਰਿਵਾਰ ਨੂੰ ਹੈਂਡਲ ਕਰ ਸਕੇ। ਮੈਂ ਤਾਂ ਸਮਝਦਾ ਵੀ ਜਿੰਨੇ ਸਟਾਰ ਬੰਦੇ ਨੇ ਇਹਨਾਂ ਦਾ ਵਿਆਹ ਲੇਟ ਹੋਣਾ ਚਾਹੀਦਾ ਜਦ ਇਹ ਰਿਟਾਇਰ ਹੋ ਜਾਣ, ਕਿਉਂਕਿ ਇਹਨਾਂ ਦੀ ਲਾਈਫ ਇੱਕ ਐਸੀ ਮੁਕਾਮ ਤੇ ਉੱਡਦੀ ਹੈ ਜਿੱਥੇ ਇੱਕ ਸਾਥੀ ਬਹੁਤ ਸਮਝਦਾਰ ਵਾਲਾ ਚਾਹੀਦਾ। ਮੈਂ ਤਾਂ ਇਹੀ ਗੁਰੂ ਮਹਾਰਾਜ ਨੂੰ ਅਰਦਾਸ ਹੈ ਮੇਰੀ ਕਿ ਮਹਾਰਾਜ ਜਿਹੜੀ ਵੀ ਬੇਟੀ ਆਊਗੀ, ਜਿਹੜੀ ਵੀ ਧੀ ਆਊਗੀ, ਉਹ ਐਸੀ ਆਵੇ ਜਿਹੜਾ ਘਰ ਨੂੰ 4 ਚੰਦ ਲਾ ਦੇ, ਬਸ ਇਹੀ ਮੇਰੀ ਸਦਵਾ ਹੈ
ਜੀ। ਤੇ ਯੋਗਰਾਜ ਜੀ, ਜਾਂਦੇ ਜਾਂਦੇ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਥੋੜ੍ਹਾ ਜ਼ਰੂਰ ਦੱਸੋ, ਕਿਹੜੀਆਂ ਫਿਲਮਾਂ 'ਤੇ ਕੰਮ ਕਰ ਰਹੇ ਹੋ, ਵੱਡੇ ਪਰਦੇ 'ਤੇ ਜਾਂ ਛੋਟੇ ਪਰਦੇ 'ਤੇ? ਆਉਣ ਵਾਲੇ ਸਮੇਂ 'ਚ ਤੁਹਾਡੇ ਫੈਨਸ ਤੁਹਾਡੇ ਤੋਂ ਕੀ ਉਮੀਦ ਕਰਨ?
ਮੇਰੀ ਕਾਫੀ 5-6 ਫਿਲਮਾਂ ਰਿਲੀਜ਼ ਹੋਣ ਵਾਲੀਆਂ, ਜਿਵੇਂ ਥੱਲਾ ਰਿਲੀਜ਼ ਹੋਣ ਵਾਲੀ ਹੈ, ਫਾਈਟ ਬੈਕ ਰਿਲੀਜ਼ ਹੋਣ ਵਾਲੀ ਹੈ, ਇਹਦੀ ਪਿਕਚਰ ਬਣਾ ਰਹੇ ਹਾਂ, ਤਾਂ ਚੈਲੰਜ ਪਿਕਚਰ ਬਣਾ ਰਹੇ ਹਾਂ, ਉਹਦੀ ਵੀ ਸ਼ੂਟਿੰਗ ਸ਼ੁਰੂ ਹੋਣ ਵਾਲੀ ਹੈ। ਫਿਰ ਇੱਕ ਫਿਲਮ ਅਸੀਂ 84 'ਤੇ ਬਣਾ ਰਹੇ ਹਾਂ, ਉਸ ਤੋਂ ਬਾਅਦ ਕੀ ਹੋਇਆ, ਉਹ ਚੰਗੇ ਚੰਗੇ ਬੰਦਿਆਂ ਦੇ ਜਿਹੜੇ ਆਪਣੇ ਗੱਬਰ ਖਾਲਸੇ ਸੀ ਜਾਂ ਦੂਜੇ ਸੀ ਜਿਹੜੇ ਚੰਗੇ ਸੀਗੇ ਲੋਕ, ਕੀ ਸੋਚ ਸੀ ਉਹਨਾਂ ਦੀ। ਸੋ ਕਾਫੀ ਪ੍ਰੋਜੈਕਟ ਚੱਲ ਰਹੇ ਨੇ, ਗੋਰਿਆਂ ਨੂੰ ਦਫ਼ਾ ਕਰਨ ਤੋਂ ਬਾਅਦ ਮੈਨੂੰ ਕਾਫੀ ਫਿਲਮ ਇੰਡਸਟਰੀ ਹੁੰਗਾਰਾ ਮਿਲਿਆ, ਔਰ ਜਿਹੜਾ ਉਹ ਕਿਰਦਾਰ ਮੈਂ ਕੀਤਾ ਸੀ, ਸ਼ਾਇਦ ਤੁਸੀਂ ਫਿਲਮ ਦੇਖੀ ਹੋਵੇ
ਜੀ, ਮੈਂ ਦੇਖੀ
ਜੀ, ਜਿਹਦੇ ਵਿੱਚ ਖੁਸ਼ੀ ਇਸ ਕਰਕੇ ਹੋਈ ਕਿ ਮੈਂ ਆਪਣੀ ਪੰਜਾਬੀਅਤ ਨੂੰ ਪੂਰਾ ਕਾਇਮ ਕਰਕੇ ਅੱਜ ਦੇ ਬੱਚਿਆਂ ਨੂੰ ਤੇ ਬਜ਼ੁਰਗਾਂ ਨੂੰ ਦੇ ਸਕਿਆ, ਤੇ ਉਸ ਤੋਂ ਬਾਅਦ ਬੜੇ ਟੈਲੀਫੋਨ ਮੈਨੂੰ ਆਏ ਔਰ ਕਈਆਂ ਨੇ ਤਾਂ ਮੈਨੂੰ ਇਹ ਕਿਹਾ ਕਿ ਸਾਡੇ ਜਿੰਨੇ ਵੀ ਬਜ਼ੁਰਗ ਸੀ ਬਾਈ ਜੀ, ਤੁਹਾਡੇ ਵਰਗੇ ਲੱਗਦੇ ਸੀ, ਤਾਂ ਬੜੀ ਖੁਸ਼ੀ ਹੁੰਦੀ ਹੈ ਗੱਲ ਸੁਣ ਕੇ। ਮਹਾਰਾਜ ਕਿਰਪਾ ਕਰੂਗਾ ਜੀ, ਜ਼ਰੂਰ ਪੰਜਾਬੀ ਦੀ ਸੇਵਾ ਕਰਦਾ ਰਹੂੰਗਾ ਜਿੰਨਾ ਚਿਰ ਵੀ ਜਿਉਣਾ।
ਨਹੀਂ, ਕੋਈ ਸ਼ੱਕ ਨਹੀਂ, ਕਿਉਂਕਿ ਤੁਹਾਡਾ ਨਾਂ, ਤੁਹਾਡੇ ਪੁੱਤ ਦਾ ਨਾਂ ਮੂਹਰਲੀ ਕਤਾਰ 'ਚ ਆਉਂਦਾ। ਅਗਰ ਤਕੜੇ ਜੁੱਸੇ ਵਾਲੇ, ਹਾਈ ਸਪਿਰਿਟਸ ਵਾਲੇ, ਮੈਂਟਲ ਟਫਨੈਸ ਵਾਲੇ ਲੋਕਾਂ ਦੀ ਗੱਲ ਕਰੀਏ, ਉਹ ਪੰਜਾਬ 'ਚ ਪਿਛਲੇ ਹਫ਼ਤੇ ਆ ਪਸ਼ੂ ਧਨ ਮੇਲਾ ਲੱਗਿਆ ਸੀ, ਉੱਥੇ ਇੱਕ 7 ਕਰੋੜ ਤੱਕ ਝੋਟੇ ਦੀ ਬੋਲੀ ਲੱਗੀ ਆ। ਉਹ ਝੋਟੇ ਦਾ ਨਾਂ ਉਸ ਬੰਦੇ ਨੇ ਯੁਵਰਾਜ ਦੇ ਨਾਂ ਦੀ ਰੱਖਿਆ, ਤੇ ਕਹਿੰਦੇ ਉਹਦਾ ਪਿਓ ਦਾ ਨਾਂ ਰੱਖਿਆ ਹੋਇਆ ਯੋਗਰਾਜ।
ਸੋ ਚਲੋ ਜੀ, ਇਹ ਵੀ ਇੱਕ ਗੱਲ ਬੜੀ, ਮੈਂ ਸਮਝਦਾ ਵੀ ਮਹਾਰਾਜ ਦੀ ਮਿਹਰ ਹੈ ਕਿ ਇੱਕ ਬੰਦੇ ਨੇ ਸੋਚਿਆ। ਮੈਂ ਉਸ ਬੰਦੇ ਨੂੰ ਮਿਲਿਆ ਸੀਗਾ, ਉਸ ਬੰਦੇ ਨੇ ਮੈਨੂੰ ਕਿਹਾ ਕਿ ਬਾਈ ਜੀ, ਮੈਨੂੰ ਤਾਂ 2 ਹੀ ਬੰਦੇ ਦੁਨੀਆ 'ਚ ਮਰਦ ਲੱਗਦੇ ਨੇ, ਇੱਕ ਤੁਸੀਂ ਤੇ ਇੱਕ ਤੁਹਾਡਾ ਬੇਟਾ ਵੀ, ਜਿਹੜੇ ਮੌਤ ਦੀ ਰਾਹ ਤੇ ਵੀ ਖੜੇ ਹੋ ਕੇ ਕਹਿੰਦੇ ਨੇ ਕਿ ਮੈਂ ਖੁਸ਼ ਹਾਂ। ਤੇ ਇਸ ਕਰਕੇ ਮੈਂ ਸੋਚਿਆ ਵੀ ਇਹੋ ਜਿਹੇ ਬੰਦਿਆਂ ਦਾ ਨਾਂ ਇਹ ਬੰਦਿਆਂ ਦੇ ਰੱਖਣਾ ਚਾਹੀਦਾ। ਸੋ
ਜੀ ਯੋਗਰਾਜ ਜੀ, ਬੜੀ ਮਿਹਰਬਾਨੀ ਸਾਡੇ ਸਰੋਤਿਆਂ ਨਾਲ, ਆਸਟ੍ਰੇਲੀਆ ਵਸਦੇ ਪੰਜਾਬੀਆਂ ਨਾਲ ਇਹ ਸ਼ਬਦਾਂ ਬਣਾਉਣ ਲਈ, ਤੇ ਆਉਣ ਵਾਲੇ ਸਮੇਂ 'ਚ ਵੀ ਕੋਸ਼ਿਸ਼ ਕਰਾਂਗੇ ਦੁਬਾਰਾ ਤੁਹਾਡੇ ਨਾਲ ਰਾਬਤਾ ਕਰਨ ਦਾ।
ਵਾਹਿਗੁਰੂ ਜੀ, ਆਉਂਦੇ ਰਹੋ ਮਹਾਰਾਜ, ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ, ਖੁਸ਼ੀਆਂ ਬਖਸ਼ੇ, ਸਾਰਿਆਂ ਨੂੰ ਸੱਚੇ ਪਾਤਸ਼ਾਹ, ਤੁਹਾਡੇ ਚਰਨਾਂ 'ਚ ਮੇਰੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ, ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ, ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/ਪੰਜਾਬੀ ਤੇ ਜਾਓ।